ਜੁਗੋ ਜੁਗਾ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੇ ਗੁਰਬਾਣੀ ਵਿਚਾਰ ਦੇ ਇਹ ਲੇਖ, ਇਹਨਾਂ ਲੇਖਾਂ ਵਿੱਚੋਂ ਪਿਛਲੀ ਵਾਰੀ ਸੰਗਤ ਦਾ ਜੋ ਭਾਗ ਪੜ੍ਹਿਆ ਗਿਆ ਸੀ, ਭਾਗ ਪੰਜਵਾਂ, ਉਸ ਵਿੱਚ ਕੁਝ ਕੁ ਤਰ੍ਹਾਂ ਦੀ ਸੰਗਤ ਦਾ ਜ਼ਿਕਰ ਕੀਤਾ ਗਿਆ ਸੀ, ਜਿਵੇਂ ਕਿ ਸਰੀਰਕ ਸੰਗਤ, ਮਾਨਸਿਕ ਸੰਗਤ ਅਤੇ ਸ਼ਖਸੀਅਤ ਦੀ ਸੰਗਤ। ਉਸ ਤੋਂ ਅੱਗੇ ਇਹ ਭਾਗ ਛੇਵਾਂ ਹੈ ਜੀ, ਸੰਗਤ ਦੀ ਲੜੀ ਦਾ, ਲੇਖ ਨੰਬਰ 83। ਕੁਝ ਹੋਰ ਤਰ੍ਹਾਂ ਦੀ ਜੋ ਸੰਗਤ ਹੈ ਉਹਨਾਂ ਦਾ ਇੱਥੇ ਵਿਸਥਾਰ ਸਹਿਤ ਵੇਰਵਾ ਦਿੱਤਾ ਗਿਆ ਹੈ ਜੀ। ਸੰਗਤ ਦੇ ਵਿਸ਼ੇ ਦੀ ਵਿਸਥਾਰ ਸਹਿਤ ਵਿਚਾਰ ਕਰਨ ਲਈ ਸੰਗਤ ਦੇ ਤਰੀਕਿਆਂ ਬਾਬਤ ਵਿਚਾਰ ਪਿਛਲੇ ਲੇਖ 'ਚ ਸ਼ੁਰੂ ਕੀਤੀ ਸੀ। ਪਿਛਲੇ ਭਾਗ ਵਿੱਚ ਤਿੰਨ ਤਰੀਕਿਆਂ, ਸਰੀਰਕ ਸੰਗਤ, ਮਾਨਸਿਕ ਸੰਗਤ ਅਤੇ ਸ਼ਖਸੀਅਤ ਦੀ ਸੰਗਤ ਬਾਬਤ ਵਿਚਾਰ ਕੀਤੀ ਜਾ ਚੁੱਕੀ ਹੈ। ਹੁਣ ਇਸ ਲੇਖ ਵਿੱਚ ਅੱਗੇ ਚੱਲਦੇ ਹਾਂ। ਚੌਥੇ ਤਰ੍ਹਾਂ ਦੀ ਸੰਗਤ ਹੈ ਮੁਰਦਿਆਂ ਦੀ ਸੰਗਤ। ਹਰ ਇੱਕ ਇਨਸਾਨ ਦੇ ਜੀਵਨ ਵਿੱਚ ਨਜ਼ਦੀਕੀ ਸੰਬੰਧੀਆਂ ਜਿਹਾ ਕਿ ਮਾਂ, ਬਾਪ, ਭੈਣ ਭਰਾ, ਪਤੀ ਪਤਨੀ, ਬੱਚਿਆਂ, ਮਿੱਤਰਾਂ ਅਥਵਾ ਹੋਰ ਪਿਆਰ ਵਾਲੇ ਜੀਵਾਂ ਦੀਆਂ ਮੌਤਾਂ ਹੁੰਦੀਆਂ ਰਹਿੰਦੀਆਂ ਹਨ। ਇਹਨਾਂ ਵਿੱਚੋਂ ਕੁਝ ਮੌਤਾਂ ਦਾ ਮਨ ਨੂੰ ਅਤਿਅੰਤ ਦੁੱਖ ਤੇ ਸਦਮਾ ਹੁੰਦਾ ਹੈ। ਐਸੀਆਂ ਦੁਖਦਾਈ ਮੌਤਾਂ ਨੂੰ ਮੁੜ ਮੁੜ ਕੇ ਯਾਦ ਅਥਵਾ ਚਰਚਾ ਕਰਕੇ ਅਸੀਂ ਇਹਨਾਂ ਸਦਮਿਆਂ ਨੂੰ ਆਪਣੇ ਹਿਰਦੇ ਦੀਆਂ ਡੂੰਘੀਆਂ ਤਹਿਾਂ ਅਥਵਾ ਅੰਤਿਸ਼ਕਰਨ ਵਿੱਚ ਉਤਾਰ ਲੈਂਦੇ ਹਾਂ, ਸਦਮੇ ਨੂੰ ਅੰਤਿਸ਼ਕਰਨ ਵਿੱਚ ਉਤਾਰ ਲੈਂਦੇ ਹਾਂ। ਜਦ ਵੀ ਇਹਨਾਂ ਮੁਰਦਿਆਂ ਦੀਆਂ ਯਾਦਾਂ ਉਗੜ ਕੇ ਸਾਹਮਣੇ ਆਉਂਦੀਆਂ ਹਨ ਤਾਂ ਉਹਨਾਂ ਦੇ ਮੋਹ ਵਿੱਚ ਅਸੀਂ ਅਤਿਅੰਤ ਦੁਖੀ ਹੁੰਦੇ ਹਾਂ। ਇਸੇ ਤਰ੍ਹਾਂ ਇਹ ਤਾਂ ਹੋਏ ਆਪਣਿਆਂ ਦੀ ਮੌਤ ਹੋਈ ਤਾਂ ਉਹਨਾਂ ਦੀ ਯਾਦ, ਇਸੇ ਤਰ੍ਹਾਂ ਕਿਸੇ ਵਿਰੋਧੀ ਜਾਂ ਘਿਰਨਤ ਪ੍ਰਾਣੀ ਦੀ ਯਾਦ ਆ ਜਾਵੇ ਤਾਂ ਸਾਡੇ ਅੰਦਰ ਤੀਬਰ ਘਿਰਨਾ ਦੇ ਭਾਂਬੜ ਮੱਚ ਪੈਂਦੇ ਹਨ, ਜਿਸ ਦੀ ਅਗਨੀ ਵਿੱਚ ਸਾਡਾ ਤਨ, ਮਨ, ਹਿਰਦਾ ਬਹੁਤ ਦੇਰ ਤੱਕ ਸੜਦਾ ਬਲਦਾ ਕੁਲਝਦਾ ਰਹਿੰਦਾ ਹੈ। ਐਸੀਆਂ ਘਿਰਨਤ ਯਾਦਾਂ ਦੇ ਮੁੜ ਮੁੜ ਦੁਹਰਾਉਣ ਨਾਲ ਸਾਡੇ ਹਿਰਦੇ ਵਿੱਚ ਉਸ ਘਿਰਨਤ ਸ਼ਖਸ ਲਈ ਐਲਰਜੀ ਹੋ ਜਾਂਦੀ ਹੈ। ਫਿਰ ਭਾਵੇਂ ਉਹ ਸ਼ਖਸ ਮਰ ਮੁੱਕ ਵੀ ਜਾਵੇ, ਹਾਂਜੀ ਉਹ ਮਰ ਵੀ ਜਾਵੇ ਤਾਂ ਵੀ ਉਸਦੀ ਮਾੜੀ ਜਿਹੀ ਯਾਦ ਅਤੇ ਯਾਦ ਰਾਹੀਂ ਸੰਗ ਕਰਨ ਨਾਲ ਸਾਨੂੰ ਸਨ ਕੱਪੜੀ ਅੱਗ ਲੱਗ ਜਾਂਦੀ ਹੈ। ਹਉਮੈ ਵਿੱਚੋਂ ਮੈਂ ਮੇਰੀ ਦਾ ਅਹਿਸਾਸ ਉਪਜਦਾ ਹੈ, ਜਿਸ ਨਾਲ ਸਾਨੂੰ ਮਾਇਕੀ ਪਦਾਰਥਾਂ ਜਾਂ ਸਰੀਰਾਂ ਦੀ ਅਪਨੱਤ ਅਥਵਾ ਪਕੜ ਹੋ ਜਾਂਦੀ ਹੈ। ਇਸ ਮੈਂ ਮੇਰੀ ਦੀ ਅਪਨੱਤ ਅਥਵਾ ਪਕੜ ਨੂੰ ਹੀ ਮੋਹ ਕਿਹਾ ਜਾਂਦਾ ਹੈ। ਜਦ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਸਰੀਰ ਦਾ ਨਾਸ਼ ਹੋ ਜਾਂਦਾ ਹੈ, ਪਰ ਰੂਹ ਸਰੀਰ ਵਿੱਚੋਂ ਨਿਕਲ ਜਾਂਦੀ ਹੈ। ਜਿਉਂਦੇ ਸਰੀਰਾਂ ਨਾਲ ਲਗਾਤਾਰ ਸੰਗ ਅਥਵਾ ਮੇਲ ਜੋਲ ਕਰਨ ਨਾਲ ਮੋਹ ਹੋ ਜਾਣਾ ਅਵਸ਼ ਹੈ, ਅਤੇ ਇਸ ਮੋਹ ਮਮਤਾ ਦੇ ਲਗਾਤਾਰ ਅਭਿਆਸ ਨਾਲ ਇਹ ਮੋਹ ਸਾਡੇ ਚਿੱਤ ਦੀਆਂ ਹੇਠਲੀਆਂ ਤਹਾਂ ਵਿੱਚ ਉਤਰ ਜਾਂਦਾ ਹੈ, ਜਿਸ ਕਾਰਨ ਉਸਦੀ ਮੌਤ ਹੋਣ ਦੇ ਮਗਰੋਂ ਵੀ ਮੋਹ ਦੀ ਅੰਸ਼ ਉਸੇ ਤਰ੍ਹਾਂ ਸਾਡੇ ਅੰਤਿਸ਼ਕਰਨ ਵਿੱਚ ਬਣੀ ਰਹਿੰਦੀ ਹੈ। ਹਾਂਜੀ ਇਸੇ ਤਰ੍ਹਾਂ ਪਿਆਰ ਅਥਵਾ ਮੋਹ ਵਾਲੇ ਮੁਰਦੇ ਅਤੇ ਨਫ਼ਰਤ ਵਾਲੇ ਮੁਰਦਿਆਂ ਦੀਆਂ ਯਾਦਾਂ ਰਾਹੀਂ ਮੇਲ ਜਾਂ ਸੰਗਤ ਅਤਿਅੰਤ ਦੁੱਖ ਕਲੇਸ਼ ਕੁਲਝਣਾ ਦਾ ਕਾਰਨ ਬਣਦੀ ਹੈ, ਮੋਹ ਵਾਲੇ ਮੁਰਦੇ ਵੀ ਅਤੇ ਨਫ਼ਰਤ ਵਾਲੇ ਮੁਰਦੇ ਵੀ। ਐਸੀ ਘਿਰਨਤ ਅਤੇ ਦੁਖਦਾਈ ਮੁਰਦਿਆਂ ਦੀ ਖਿਆਲੀ ਸੰਗਤ ਨੂੰ ਅਸੀਂ ਮੁੜ ਮੁੜ ਘੋਟਦੇ ਰਹਿੰਦੇ ਹਾਂ, ਜਿਸ ਕਾਰਨ ਇਹਨਾਂ ਦੇ ਸਦਮੇ ਜਾਂ ਘਿਰਨਾ ਦੀ ਰੰਗਤ, ਹਾਂਜੀ ਪਿਆਰ ਹੈ ਤਾਂ ਸਦਮਾ, ਨਫ਼ਰਤ ਹੈ ਤਾਂ ਘਿਰਨਾ, ਇਹਨਾਂ ਦੇ ਸਦਮੇ ਜਾਂ ਘਿਰਨਾ ਦੀ ਰੰਗਤ ਸਾਡੇ ਅੰਤਿਸ਼ਕਰਨ ਵਿੱਚ ਹੋਰ ਡੂੰਘੀ ਉਤਰਦੀ ਜਾਂਦੀ ਹੈ, ਜੋ ਕਈ ਜਨਮਾਂ ਤਾਈਂ ਦੁੱਖ ਕਲੇਸ਼ ਦਾ ਕਾਰਨ ਬਣਦੀ ਹੈ। ਦੂਜੇ ਲਫ਼ਜ਼ਾਂ ਵਿੱਚ ਐਸੇ ਮੋਹ ਜਾਂ ਘਿਰਨਾ ਵਾਲੇ ਕਈ ਮੁਰਦੇ ਅਸੀਂ ਆਪਣੇ ਅੰਤਿਸ਼ਕਰਨ ਵਿੱਚ ਅਜਾਈਂ ਖਾਮ ਖਾਂ ਵਸਾਏ ਹੋਏ ਹਨ, ਜਿਹੜੇ ਕਈ ਜਨਮਾਂ ਤਾਈਂ ਅਤਿਅੰਤ ਦੁੱਖ ਕਲੇਸ਼ ਕੁਲਜਨਾ ਦਾ ਕਾਰਨ ਬਣਦੇ ਹਨ। ਇਹ ਜਗ ਮੋਹੇਤ ਵਿਆਪਤੰ ਦੁੱਖ ਅਧਿਕ ਜਨਮ ਮਰਨੰ। ਇਸ ਤਰ੍ਹਾਂ ਅਸੀਂ ਆਪਣੇ ਹਿਰਦੇ ਅਥਵਾ ਅੰਤਿਸ਼ਕਰਨ ਅੰਦਰ ਆਪੋ ਵਸਾਇਆ ਹੋਇਆ ਕਬਰਸਤਾਨ ਲਈ ਫਿਰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਐਸੀਆਂ ਮੋਹ ਮਾਇਆ ਵਾਲੇ ਮੁਰਦਿਆਂ ਦੀਆਂ ਯਾਦਾਂ ਭੂਤ ਪ੍ਰੇਤ ਵਾਂਗ ਸਾਡੇ ਅੰਤਿਸ਼ਕਰਨ ਦੇ ਕਿਸੇ ਖੱਲ ਖੂੰਜੇ ਵਿੱਚ ਵਸੀਆਂ ਹੋਈਆਂ ਹਨ, ਜਿਨ੍ਹਾਂ ਨੂੰ ਅਸੀਂ ਮੋਹ ਦੇ ਜਜ਼ਬਾਤ ਨਾਲ ਪਾਲਦੇ ਪੋਸਦੇ ਰਹਿੰਦੇ ਹਾਂ ਅਤੇ ਇਹਨਾਂ ਦੀ ਯਾਦ ਦੁਆਰਾ ਸੰਗਤ ਕਰਕੇ ਦੁੱਖ ਕਲੇਸ਼ ਭੋਗਦੇ ਰਹਿੰਦੇ ਹਾਂ। ਇਹਨਾਂ ਮੁਰਦਿਆਂ ਨੂੰ ਯਾਦ ਅਥਵਾ ਚੇਤੇ ਕਰਨਾ ਹੀ ਆਪਣੇ ਅੰਦਰ ਭੂਤਾਂ ਨੂੰ ਜਗਾਉਣਾ ਹੈ ਅਤੇ ਉਹਨਾਂ ਦੀ ਕੁਸੰਗਤ ਕਰਨੀ ਹੈ। ਮਰੇ ਹੋਏ ਅਨਹੁੰਦੇ ਸਰੀਰ ਨੂੰ ਯਾਦ ਕਰਨਾ ਅਤੇ ਉਸ ਮੁਰਦੇ ਦੀ ਖਿਆਲੀ ਸੰਗਤ ਕਰਕੇ ਦੁਖੀ ਹੋਣਾ ਸਾਡੀ ਅਗਿਆਨਤਾ ਦਾ ਘੋਰ ਪਰਮ ਹੈ, ਜਿਸ ਵਿੱਚ ਸਾਰਾ ਸੰਸਾਰ ਪ੍ਰਵਿਰਤ ਹੈ। ਵੀਰਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜੇ ਲਾਏ। ਗੁਰਬਾਣੀ ਵਿੱਚ ਐਸੇ ਝੂਠੇ ਮੋਹ ਪਿਆਰ ਨੂੰ ਇਉਂ ਦਰਸਾਇਆ ਗਿਆ ਹੈ, ਨਾਨਕ ਮਨਮੁਖ ਅੰਧ ਪਿਆਰ, ਬਾਲਕ ਮਰੇ ਬਾਲਕ ਕੀ ਲੀਲਾ, ਕਹਿ ਕਹਿ ਰੋਵੇ ਬਾਲ ਰੰਗੀਲਾ, ਜਿਸਕਾ ਸਾ ਸੋ ਤਿਨ ਹੀ ਲੀਆ, ਭੂਲਾ ਰੋਵਣ ਹਾਰਾ ਹੈ, ਪਰ ਜੋਬਣ ਮਰ ਜਾਏ ਕੇ ਕੀ ਜੈ, ਮੇਰਾ ਮੇਰਾ ਕਰ ਰੋਵੀ ਜੈ, ਮਾਇਆ ਕਾਰਨ ਰੋਏ ਵਿਗੂਚੇ, ਤ੍ਰਿਗ ਜੀਵਨ ਸੰਸਾਰਾ ਹੈ। ਇਸੇ ਤਰ੍ਹਾਂ ਜਿਉਂਦੇ ਵੈਰੀ ਲਈ ਕਿਰਨਾਂ ਦੇ ਵਲਵਲਿਆਂ ਦੇ ਬਿਆਸ ਦੁਆਰਾ ਸਾਡੇ ਚਿੱਤ ਦੀਆਂ ਡੂੰਘੀਆਂ ਤਹਾਂ ਵਿੱਚ ਇਸ ਵੈਰ ਦੀ ਕਿਰਨਾਂ ਉਤਰ ਜਾਂਦੀ ਹੈ। ਸਮਾਂ ਪਾ ਕੇ ਇਹ ਕਿਰਨਾਂ ਐਲਰਜੀ ਦਾ ਰੂਪ ਧਾਰ ਲੈਂਦੀ ਹੈ, ਜੋ ਫਿਰ ਵੈਰੀ ਦੀ ਮੌਤ ਤੋਂ ਬਾਅਦ ਵੀ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਜਦ ਵੀ ਐਸੇ ਮੋਏ ਹੋਏ ਕਿਰਨਤ ਬੰਦੇ ਦੀ ਯਾਦ ਆਵੇ ਤਾਂ ਸਾਡੀ ਦ੍ਰਿੜ ਕੀਤੀ ਐਲਰਜੀ ਦੀ ਅੰਸ ਮੁੜ ਜਾਗ ਪੈਂਦੀ ਹੈ ਅਤੇ ਅਸੀਂ ਈਰਖਾ, ਦਵੈਤ, ਵੈਰ, ਵਿਰੋਧ, ਨਫ਼ਰਤ, ਕ੍ਰੋਧ ਅਤੇ ਬਦਲੇ ਦੀ ਭਾਵਨਾ ਵਿੱਚ ਅਜਾਈ ਸੜਦੇ ਬਲਦੇ ਕੁਲਜਦੇ ਰਹਿੰਦੇ ਹਾਂ। ਇਸ ਤਰ੍ਹਾਂ ਕਿਰਨਾਂ ਦੀ ਅੱਗ ਅਥਵਾ ਐਲਰਜੀ ਦੇ ਹਰ ਦੌਰੇ ਨਾਲ ਸਾਡਾ ਤਨ ਮਨ ਸੜ ਬਲ ਕੇ ਕਾਲਾ ਸਿਆਹ ਅਤੇ ਮਨੂਰ ਹੁੰਦਾ ਜਾਂਦਾ ਹੈ। ਹਾਂਜੀ, ਕਿੰਨਾ ਗੁਰਮੁਖ ਪਿਆਰਿਆਂ ਨੇ ਕਟਾਕ ਕਰਕੇ ਲਿਖਿਆ ਹੈ, ਬਲਕਿ ਆਪਣੀ ਕਿਰਨਾਂ ਦੀਆਂ ਤੀਖਣ ਕਿਰਨਾਂ ਰਾਹੀਂ ਮੁਰਦੇ ਵੈਰੀ ਦੀ ਰੂਹ ਨੂੰ ਜਾ ਸਾੜਦੇ ਹਾਂ। ਇਸ ਤਰ੍ਹਾਂ ਸਾਡੀ ਮੌਤ ਤੋਂ ਮਗਰੋਂ ਵੀ ਕਿਰਨਾਂ ਦੀ ਰੰਗਤ ਨਾਲ ਲੱਥ ਪੱਥ ਹੋਈ ਸਾਡੀ ਰੂਹ ਭੂਤ ਪ੍ਰੇਤ ਦਾ ਸੂਖਮ ਰੂਪ ਧਾਰ ਲੈਂਦੀ ਹੈ। ਆਪਣੀ ਕਿਰਨਾਂ ਨਾਲ ਮਰੇ ਹੋਏ ਵੈਰੀ ਦੀ ਰੂਹ ਨੂੰ ਸਾੜ ਦਿੱਤਾ, ਆਪ ਮਰ ਕੇ ਕਿੰਨਾ ਦੀ ਰੰਗਤ ਨਾਲ ਲੱਥ ਪੱਥ ਹੋਈ ਸਾਡੀ ਰੂਹ ਭੂਤ ਪ੍ਰੇਤ ਦਾ ਸੂਖਮ ਰੂਪ ਧਾਰ ਲੈਂਦੀ ਹੈ ਅਤੇ ਪੁਰਾਣੇ ਬਦਲੇ ਦੀ ਭਾਵਨਾ ਦੀ ਪੂਰਤੀ ਲਈ ਸਾਡੀ ਰੂਹ ਭੂਤ ਬਣ ਕੇ ਵੈਰੀ ਨੂੰ ਜਾ ਚਿੰਬੜਦੀ ਹੈ, ਉਸਨੂੰ ਦੁਖੀ ਕਰਕੇ ਆਪਣੀ ਤਸੱਲੀ ਕਰਦੀ ਹੈ। ਇਸੇ ਤੀਖਣ ਮੋਹ ਜਾਂ ਕਿਰਨਾਂ ਦੀ ਅੰਸ ਰੰਗਤ ਅਥਵਾ ਐਲਰਜੀ ਕਾਰਨ ਸਾਨੂੰ ਭੂਤਾਂ ਪ੍ਰੇਤਾਂ ਦੀ ਜੂਣ ਵੀ ਧਾਰਨੀ ਪੈਂਦੀ ਹੈ, ਜੋ ਕਿ ਅਤਿਅੰਤ ਦੁਖਦਾਈ ਨਰਕ ਕੋਰ ਕਾ ਦੁਆਰਾ ਹੈ। ਇਹ ਭੂਤਾਂ ਦੀ ਜੂਣ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅੰਕਾਰਾ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ, ਸੱਪ ਪਿੜਾਈ ਪਾਈ ਹੈ ਭਿਖੰਤਰ ਮਨ ਰੋਸ, ਪੂਰਬ ਲਿਖਿਆ ਪਾਈਐ ਕਿਸੇ ਨੋ ਦੀਜੇ ਦੋਸ, ਕਿਸ ਨੋ ਦੀਜੇ ਦੋਸ। ਮੋਹ ਜਾਂ ਕਿਰਨਾਂ ਦੇ ਤੀਖਣ ਵਲਵਲੇ ਦੋਹਾਂ ਰੂਹਾਂ ਲਈ ਜਿਉਂਦਿਆਂ ਤੇ ਮੌਤ ਤੋਂ ਬਾਅਦ ਵੀ ਅਤਿਅੰਤ ਦੁਖਦਾਈ ਅਤੇ ਹਾਨੀਕਾਰਕ ਹਨ। ਹਾਂਜੀ, ਮੋਹ ਕਿਰਨਾਂ ਇਹ ਦੋਵੇਂ ਜਿਉਂਦੇ ਰੂਹਾਂ ਲਈ ਵੀ ਤੇ ਮੌਤ ਤੋਂ ਬਾਅਦ ਵੀ ਅਤਿਅੰਤ ਦੁਖਦਾਈ ਅਤੇ ਹਾਨੀਕਾਰਕ ਹਨ। ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਜਿਉਂਦਿਆਂ ਦੀ ਕੁਸੰਗਤ ਨਾਲੋਂ ਮੁਰਦਿਆਂ ਦੀ ਕੁਸੰਗਤ ਜ਼ਿਆਦਾ ਹਾਨੀਕਾਰਕ ਅਤੇ ਅਤਿਅੰਤ ਦੁਖਦਾਈ ਹੈ। ਐਸੀਆਂ ਜਿਉਂਦਿਆਂ ਅਤੇ ਮੁਰਦਿਆਂ ਦੀ ਕੁਸੰਗਤ ਤੋਂ ਬਚਣ ਲਈ ਗੁਰਬਾਣੀ 'ਚ ਕੁਝ ਨੁਸਖੇ ਦੱਸੇ ਗਏ ਹਨ। ਹਾਂਜੀ, ਗੁਰਬਾਣੀ ਕੀ ਉਪਦੇਸ਼ ਕਰਦੀ ਹੈ? ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ, ਪਰ ਕਾ ਬੁਰਾ ਨਾ ਰਾਖੋ ਚੀਤ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਡਾਏ, ਨਿੰਦਾ ਭਲੀ ਕਿਸੇ ਕੀ ਨਾਹੀ, ਖਿਮਾ ਧੀਰਜ ਦੀ ਆਦਤ, ਨਾ ਕੋ ਬੈਰੀ ਨਹੀਂ ਬਗਾਨਾ, ਦਇਆ ਜਾਣੇ ਜੀ ਕੀ, ਚੱਲਣ ਜਾਣ ਜੁਗਤ ਮਹਿਮਾਨਾ, ਪਰ ਨਿੰਦਾ ਸੁਣ ਆਪ ਹਟਾਵੇ, ਛੋੜ ਅਗੁਣ ਚੱਲੀਏ। ਇਸ ਦਾ ਮਤਲਬ ਇਹ ਹੈ ਕਿ ਜਦ ਕੋਈ ਸਾਡੇ ਨਾਲ ਵਧੀਕੀ ਜਾਂ ਬੇਇਨਸਾਫੀ ਕਰੇ ਤਾਂ ਮਨ ਵਿੱਚ ਰੋਸ ਕਰਨ ਦੀ ਬਜਾਏ ਉਸ ਗੱਲ ਨੂੰ ਉਸੇ ਵੇਲੇ ਹੋਊ ਅਥਵਾ ਕੋਈ ਨਾ ਕਹਿ ਕੇ ਭੁਲਾ ਦਿਓ, ਉਸਨੂੰ ਖਿਮਾ ਕਰ ਦਿਓ। ਜੇ ਉਸੇ ਵੇਲੇ ਰੋਸ ਵਾਲੀ ਗੱਲ ਨੂੰ ਭੁਲਾਇਆ ਨਾ ਗਿਆ ਤਾਂ ਇਹ ਰੋਸੇ ਗਿਲੇ ਸਾਡੀ ਮਨ ਦੀ ਫੱਟੀ ਉੱਤੇ ਉਕਰੇ ਜਾਣਗੇ, ਸਹਿਜੇ ਸਹਿਜੇ ਇਹ ਅੰਤਿਸ਼ਕਰਨ ਵਿੱਚ ਤਸ ਵਸ ਰਸ ਕੇ ਐਲਰਜੀ ਬਣ ਜਾਵੇਗੀ, ਜੋ ਮੌਤ ਤੋਂ ਬਾਅਦ ਵੀ ਸਾਡੇ ਨਾਲ ਹੀ ਜਾਵੇਗੀ। ਇਸ ਤਰ੍ਹਾਂ ਅਸੀਂ ਇਹਨਾਂ ਰੋਸੇ ਗਿਲਿਆਂ ਦੀ ਯਾਦ ਦੁਆਰਾ ਉਹਨਾਂ ਨਾਲ ਕੁਸੰਗਤ ਕਰਦੇ ਰਹਾਂਗੇ। ਹਾਂਜੀ, forgive and forget at once, malice against none, love for all. ਇਸ ਤੋਂ ਅੱਗੇ ਕੁਦਰਤ ਦੀ ਸੰਗਤ। ਸੰਸਾਰ ਵਿੱਚ ਅਕਾਲ ਪੁਰਖ ਨੇ ਬੇਅੰਤ ਰੰਗਾਂ ਰੂਪਾਂ ਵਿੱਚ ਆਪਣੀ ਸੋਹਣੀ ਮਨਮੋਹਣੀ ਕੁਦਰਤ ਰਚੀ ਹੋਈ ਹੈ। ਆਪ ਹੀ ਇਸ ਕੁਦਰਤ ਅੰਦਰ ਗੁਪਤ ਸਰੂਪ ਵਿੱਚ ਰਵ ਰਿਹਾ ਭਰਪੂਰ ਹੈ ਅਤੇ ਆਪਣੇ ਹੁਕਮ ਦੁਆਰਾ ਚੋਜ ਵਡਾਣਾ ਕਰ ਰਿਹਾ ਹੈ। ਕੁਦਰਤ ਕਰਕੇ ਵਸਿਆ ਸੋਏ, ਨਿਕਟ ਜੀ ਕੈ ਸਦ ਹੀ ਸੰਗਾ, ਕੁਦਰਤ ਵਰਤੈ ਰੂਪ ਅਰ ਰੰਗਾ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ, ਰਵ ਰਿਹਾ ਨਹੀਂ ਦੂਰੀ ਜੀਓ, ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ, ਹਰ ਆਪ ਰਿਹਾ ਭਰਪੂਰੀ ਜੀਓ। ਸਾਡਾ ਮਨ ਮਾਇਆ ਵਿੱਚ ਗਲਤਾਨ ਹੋ ਕੇ ਇਤਨਾ ਅਸਥੂਲ ਅਥਵਾ ਮਨੂਰ ਹੋ ਚੁੱਕਾ ਹੈ ਕਿ ਸਾਨੂੰ ਇਸ ਸੁਹਾਣ ਤੇਰੀ ਕੁਦਰਤ ਵੱਲ ਦੇਖਣ ਦੀ ਫੁਰਸਤ ਜਾਂ ਲੋੜ ਹੀ ਨਹੀਂ ਪਾਸਦੀ, ਕਿਉਂਕਿ ਕੁਦਰਤ ਦੇ ਬੇਅੰਤ ਸਰੂਪਾਂ ਦੇ ਦ੍ਰਿਸ਼ ਅਤੇ ਸੋਨਪ ਨੂੰ ਮਾਨਣ ਲਈ ਸਾਡੇ ਅੰਦਰ ਭਾਵਨੀ ਨਹੀਂ ਹੁੰਦੀ। ਬਾਗ ਬਗੀਚੇ ਪਾਰਕਾਂ ਅਥਵਾ ਜੰਗਲਾਂ ਵਿੱਚ ਕੁਦਰਤ ਦੇ ਦਰਸ਼ਨ ਮਾਨਣ ਲਈ ਸਾਨੂੰ ਫੁਰਸਤ ਨਹੀਂ, ਨਾ ਹੀ ਇਸ ਲਈ ਖਰਚਾ ਅਤੇ ਉੱਦਮ ਕਰਨ ਲਈ ਤਿਆਰ ਹੁੰਦੇ ਹਾਂ। ਇਹੋ ਕਾਰਨ ਹੈ ਕਿ ਹਰ ਸ਼ਹਿਰ 'ਚ ਕਈ ਬਾਗ ਬਗੀਚੇ ਅਤੇ ਪਾਰਕਾਂ ਦੇ ਹੁੰਦਿਆਂ ਵੀ ਬਹੁਤ ਥੋੜ੍ਹੇ ਪ੍ਰਾਣੀ ਇਹਨਾਂ ਨੂੰ ਦੇਖਣ ਜਾਂਦੇ ਹਨ ਜਾਂ ਆਨੰਦ ਮਾਣਦੇ ਹਨ। ਜਦ ਅਸੀਂ ਕੁਦਰਤ ਦੇ ਵਿਲੱਖਣ ਅਤੇ ਸੋਹਣੇ ਸਰੂਪਾਂ ਦਾ ਰੰਗ ਮਾਣਦੇ ਹਾਂ ਤਾਂ ਅਸੀਂ ਕੁਦਰਤ ਨਾਲ ਸੰਗ ਅਥਵਾ ਸੰਗਤ ਕਰਦੇ ਹੁੰਦੇ ਹਾਂ। ਐਸੀ ਕੁਦਰਤ ਦੀ ਸੰਗਤ ਕਰਨ ਵਾਲੇ, ਰੰਗ ਮਾਨਣ ਵਾਲੇ ਪ੍ਰਾਣੀ ਬਹੁਤ ਘੱਟ ਹੁੰਦੇ ਹਨ। ਪਰ ਕੁਦਰਤ ਦੇ ਬਾਹਰਲੇ ਰੰਗ ਰੂਪ ਨੂੰ ਮਾਨਣਾ ਇਹ ਮਨ ਦੀ ਮਾਨਸਿਕ ਸੰਗਤ ਹੀ ਹੈ। ਬਾਹਰੋਂ ਦੇਖਣਾ, ਉਸਨੂੰ ਮਾਨਣਾ ਇਹ ਮਾਨਸਿਕ ਸੰਗਤ ਹੈ, ਜਿਵੇਂ ਕਵੀ, ਫਿਲਾਸਫਰ, ਚਿੱਤਰਕਾਰ, ਸੰਗੀਤਕਾਰ, ਗਾਇਕ ਆਦਿ ਕਲਾਕਾਰ ਕੋਮਲ ਮਨ ਹੋਣ ਕਾਰਨ ਆਮ ਜੀਵਾਂ ਨਾਲੋਂ ਜ਼ਿਆਦਾ ਕੁਦਰਤ ਤੋਂ ਲਾਹਾ ਲੈਂਦੇ ਹਨ। ਪਰ ਇਸ ਤੋਂ ਅੱਗੇ ਗੁਰਮੁਖ ਜਨ ਕੁਦਰਤ ਦੇ ਪਿਛੋਕੜ ਵਿੱਚ ਰਵ ਰਹੇ ਗੁਪਤ ਕਰਤੇ ਅਥਵਾ ਅਕਾਲ ਪੁਰਖ ਦੀ ਹਸਤੀ ਨੂੰ ਬੁੱਝ ਚੀਨ ਪਹਿਚਾਨ ਕੇ ਉਸਦੀ ਹੋਂਦ, ਉਸਦੀ ਸ਼ਕਤੀ, ਕਲਾਕਾਰੀ, ਕੋਮਲ ਹੁਨਰੀ, ਰੰਗ ਰਸ, ਸਹਿਜ ਸੋਹਨਪ ਵਿਲੱਖਣ ਸਰੂਪਾਂ ਦੇ ਦਰਸ਼ਨਾਂ ਨੂੰ ਮਾਣ ਕੇ ਅਤੇ ਉਸਦੀ ਸਮੀਪਤਾ ਅਥਵਾ ਸੰਗਤ ਵਿੱਚ ਸ਼ਰਧਾ ਭਾਵਨੀ, ਸ਼ੁਕਰਾਨਾ, ਪ੍ਰੇਮ ਸਵੈਪਣਾ, ਵਾਹ ਵਾਹ, ਅਸ਼ਚਰਜਤਾ ਅਤੇ ਵਿਸਮਾਦ ਦਾ ਆਤਮ ਰੰਗ ਤੇ ਰਸ ਮਾਣਦੇ ਹੋਏ, ਹਾਂਜੀ ਕੌਣ? ਗੁਰਮੁਖ ਜਨ ਕਿਸੇ ਅਕਹਿ ਵਿਸਮਾਦੀ ਮਸਤੀ ਵਿੱਚ ਬੇਖੁਦ ਹੋ ਜਾਂਦੇ ਹਨ। ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗੇ ਫਿਰੇ ਜੰਤ, ਵਿਸਮਾਦ ਪਾਉਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਨੇੜੇ ਵਿਸਮਾਦ ਦੂਰ, ਵਿਸਮਾਦ ਦੇਖੇ ਹਾਜਰਾ ਹਜੂਰ, ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਇਹ ਕੁਦਰਤ ਦੀ ਆਤਮਕ ਸੰਗਤ ਹੈ ਜੋ ਸਿਰਫ ਗੁਰਮੁਖ ਜਾਣ ਕਰਦੇ ਹਨ। ਕਵੀ ਫਿਲੋਸਫਰ ਹਰੀ ਮਾਨਸਿਕ ਸੰਗਤ ਕਰਦੇ ਹਨ ਕੁਦਰਤ ਨਾਲ, ਜਦਕਿ ਗੁਰਮੁਖ ਜਾਨ ਆਤਮਕ ਸੰਗਤ ਕਰਦੇ ਹਨ, ਜਿਸ ਦੁਆਰਾ ਅਸੀਂ ਅਨੋਖੇ ਇਲਾਹੀ ਇਲਾਦ ਦੇ ਹਲੋਰੇ ਅਥਵਾ ਚਲਕਾਰੇ ਦਾ ਰੰਗ ਰਸ ਮਾਣਦੇ ਹਾਂ, ਜਿਸ ਨੂੰ ਗੁਰਬਾਣੀ ਵਿੱਚ ਸ਼ਬਦ ਜਾਂ ਨਾਮ ਕਿਹਾ ਗਿਆ ਹੈ। ਜਲ ਥਲ ਮਹੀਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਹਾਂਜੀ, ਕੁਦਰਤ ਦੀ ਸੰਗਤ ਤੋਂ ਬਾਅਦ ਹੈ ਬਚਨਾਂ ਦੀ ਸੰਗਤ। ਮਨ ਦੇ ਖਿਆਲਾਂ ਤੇ ਵਲਵਲਿਆਂ ਨੂੰ ਭਾਸ਼ਾ ਦੇ ਸਰੂਪ ਵਿੱਚ ਰਸਨਾ ਦੁਆਰਾ ਪ੍ਰਗਟਾਵੇ ਨੂੰ ਬਚਨ ਅਥਵਾ ਬੋਲੀ ਕਿਹਾ ਗਿਆ ਹੈ। ਸਾਡੇ ਖਿਆਲਾਂ ਦੀ ਰੰਗਤ ਅਨੁਸਾਰ ਸਾਡੇ ਬਚਨਾਂ ਦੀ ਰੰਗਤ ਹੁੰਦੀ ਹੈ, ਜਿਹਾ ਕਿ ਆਦਰ ਭਾਉ, ਸ਼ਰਧਾ ਅਤੇ ਪਿਆਰ ਦੇ ਵਲਵਲਿਆਂ ਦੇ ਪ੍ਰਗਟਾਵੇ ਲਈ ਸ਼ਾਂਤਮਈ, ਸੁਹਾਵਣੇ, ਕੋਮਲ, ਮਿੱਠੇ ਬਚਨ ਸਹਿਜ ਸੁਭਾਏ ਮੂੰਹ ਵਿੱਚੋਂ ਨਿਕਲਦੇ ਹਨ, ਜਿਸ ਨਾਲ ਮਨ ਵਿੱਚ ਸਤਿਕਾਰ, ਪਿਆਰ, ਠੰਡ ਅਤੇ ਸ਼ਰਧਾ ਭਾਵਨੀ ਉਪਜਦੀ ਹੈ। ਇਸ ਦੇ ਉਲਟ ਈਰਖਾ, ਦਵੈਤ, ਕ੍ਰੋਧ, ਕਿਰਨਾਂ ਦੇ ਵਲਵਲਿਆਂ ਦੇ ਪ੍ਰਗਟਾਵੇ ਲਈ ਕਠੋਰ, ਕੌੜੇ, ਫਿੱਕੇ, ਹਿਰਦੇ ਵੇਦਕ ਬਚਨ ਵਰਤੇ ਜਾਂਦੇ ਹਨ, ਜਿਸ ਨਾਲ ਇਹ ਜਿਹੀਆਂ ਹੀ ਕਿਰਨਾਂ ਅਤੇ ਬਦਲੇ ਦੀਆਂ ਤੀਖਣ ਭਾਵਨਾਵਾਂ ਉਪਜਦੀਆਂ ਹਨ। ਭਾਵੇਂ ਇਹ ਕਠੋਰ ਬਚਨ ਤੀਰ ਦੀ ਤਰ੍ਹਾਂ ਖਿੰਨ ਪਲ ਵਿੱਚ ਸੁਣੇ ਤੇ ਸੁਣਾਏ ਜਾਂਦੇ ਹਨ, ਪਰ ਇਹਨਾਂ ਬਚਨਾਂ ਅਥਵਾ ਬੋਲਾਂ ਦਾ ਅਸਰ ਮਨ ਉੱਤੇ ਗਹਿਰਾ ਉਕਰਿਆ ਜਾਂਦਾ ਹੈ ਅਤੇ ਬੇਅੰਤ ਸਮੇਂ ਤਾਈਂ ਇਹਨਾਂ ਮਾਨਸਿਕ ਜ਼ਖਮਾਂ ਦੀਆਂ ਚੀਸਾਂ ਭੁਗਤਦੇ ਰਹਿੰਦੇ ਹਾਂ। ਐਸੇ ਤਾਣੇ ਮਿਹਨੇ ਵਾਲੇ ਤੀਖਣ ਬੋਲਾਂ ਨੂੰ ਮੁੜ ਮੁੜ ਯਾਦ ਕਰਕੇ ਮਾਨਸਿਕ ਜ਼ਖਮਾਂ ਨੂੰ ਤਾਜ਼ਾ ਕਰੀ ਜਾਂਦੇ ਹਾਂ ਤੇ ਇਹਨਾਂ ਦੀਆਂ ਗਹਿਰੀਆਂ ਤੀਖਣ ਚੀਸਾਂ ਵਿੱਚ ਸੜਦੇ ਬਲਦੇ ਕੁਲਝਦੇ ਰਹਿੰਦੇ ਹਾਂ। ਤਾਂ ਤੇ ਐਸੇ ਕਠੋਰ ਬਚਨਾਂ ਨੂੰ ਸੁਣਨਾ, ਸੁਣ ਕੇ ਉਹਨਾਂ ਦਾ ਅਸਰ ਕਬੂਲ ਕਰਨਾ ਅਤੇ ਮੁੜ ਮੁੜ ਉਹਨਾਂ ਬੋਲਾਂ ਨੂੰ ਕੋਟਣਾ ਹੀ ਬਚਨਾਂ ਰਾਹੀਂ ਕੁਸੰਗਤ ਕਰਨੀ ਹੈ। ਹਾਂਜੀ, ਸੁਣਨਾ, ਸੁਣ ਕੇ ਅਸਰ ਕਬੂਲ ਕਰਨਾ, ਫਿਰ ਕੋਟ ਕੋਟ ਕੇ ਦੁਹਰਾਉਣਾ, ਇਹ ਬਚਨਾਂ ਰਾਹੀਂ ਕੁਸੰਗਤ ਕਰਨੀ ਹੈ। ਉਦਾਹਰਣ ਦੇ ਤੌਰ ਤੇ ਕਿਸੇ ਸੱਸ ਦੁਆਰਾ ਨੂੰਹ ਨੂੰ ਕੋਈ ਤਾਨਾ ਮਾਰਿਆ ਜਾਵੇ, ਜਿਵੇਂ ਕਿ ਕੁਲੱਖਣੀ ਕੁਚੱਜੀ ਯਾਦ। ਸੱਸ ਦੇ ਐਸੇ ਮਿਹਣੇ ਅਥਵਾ ਬਚਨਾਂ ਦੇ ਤੀਰ ਨੂੰਹ ਦੇ ਮਨ ਚਿੱਤ ਹਿਰਦੇ ਦੀਆਂ ਡੁੰਘਿਆਈਆਂ ਵਿੱਚ ਤਸ ਵਸ ਰਸ ਜਾਂਦੇ ਹਨ, ਜਿਨ੍ਹਾਂ ਨੂੰ ਨਿਤਾ ਪ੍ਰਤੀ ਮੁੜ ਮੁੜ ਯਾਦ ਕਰਕੇ ਨੂੰਹ ਕਿਰਨਾਂ ਅਤੇ ਕੁਲਝਣਾਂ ਦੇ ਪੱਠ ਵਿੱਚ ਸੜਦੀ ਬਲਦੀ ਰਹਿੰਦੀ ਹੈ, ਜਿਸ ਦੇ ਨਤੀਜੇ ਵਜੋਂ ਪੇਕੇ ਸਹੁਰੇ ਦੇ ਦੋਹਾਂ ਪਰਿਵਾਰਾਂ ਵਿੱਚ ਵੈਰ ਵਿਰੋਧ ਅਤੇ ਕਿਰਨਾਂ ਦੁਆਰਾ ਪਾੜਾ ਵੱਧਦਾ ਜਾਂਦਾ ਹੈ। ਇਸ ਤਰ੍ਹਾਂ ਜਿਤਨੀ ਤੀਖਣ ਭਾਵਨਾ ਨਾਲ ਤਾਨੇ ਮੇਨੇ ਅਥਵਾ ਬੋਲਾਂ ਦੇ ਤੀਰ ਮਾਰੇ ਜਾਂਦੇ ਹਨ, ਸੁਣਨ ਵਾਲੇ ਦੇ ਮਨ ਚਿੱਤ ਵਿੱਚ ਉਤਨਾ ਹੀ ਗਹਿਰਾ ਜ਼ਖਮ ਹੋ ਜਾਂਦਾ ਹੈ, ਜਿਸ ਨੂੰ ਸਾਰੀ ਉਮਰ ਯਾਦ ਦੁਆਰਾ ਕੋਟ ਕੋਟ ਕੇ ਅਤਿਅੰਤ ਦੁਖੀ ਹੁੰਦੇ ਰਹਿੰਦੇ ਹਾਂ ਅਤੇ ਅਤਿਅੰਤ ਤੀਖਣ ਤੇ ਸ਼ਕਤੀਮਾਨ ਬਣਾ ਲੈਂਦੇ ਹਾਂ। ਹਾਂਜੀ, ਇੱਕ ਬੋਲ ਸਾਰੀ ਉਮਰ, ਜਿਸ ਦੀ ਨੋਕ ਥੋਰ ਦੇ ਕੰਢੇ ਵਾਂਗ ਹਰ ਵਾਰ ਯਾਦ ਅਥਵਾ ਸੰਗਤ ਕਰਦਿਆਂ ਹੋਰ ਡੂੰਘੀ ਨਿਗਰਦੀ ਜਾਂਦੀ ਹੈ। ਇਸ ਤਰ੍ਹਾਂ ਜਿਉਂ ਜਿਉਂ ਚੱਲੇ ਚੁਬੇ ਦੁੱਖ ਪਾਵੇ ਵਾਲੀ ਹਾਲਤ ਹੋ ਜਾਂਦੀ ਹੈ ਅਤੇ ਕਿਰਨਾਂ ਦੀਆਂ ਜ਼ਹਿਰੀਲੀਆਂ ਭਾਵਨਾਵਾਂ ਵਿੱਚ ਸੜਦੇ ਬਲਦੇ ਕੁਲਝਦੇ ਨਰਕ ਭੋਗਦੇ ਰਹਿੰਦੇ ਹਾਂ। ਇੱਥੇ ਦ੍ਰੋਪਦੀ ਦਾ ਇਤਿਹਾਸਕ ਉਦਾਹਰਣ ਵੀ ਠੀਕ ਟੁਕਦਾ ਹੈ ਕਿ ਇੱਕ ਸਮੇਂ ਜਦੋਂ ਮਖੌਲ ਨਾਲ ਉਸਨੇ ਕਿਹਾ ਕਿ ਅੰਨਿਆਂ ਦੇ ਅੰਨੇ ਹੀ ਹੁੰਦੇ ਹਨ, ਤਾਂ ਇਹ ਬੋਲ ਤੀਖਣ ਬਾਣ ਵਾਂਗ ਜਾ ਲੱਗੇ। ਇਸ ਬਚਨ ਦੀ ਕੁਸੰਗਤ ਦਾ ਇਤਨਾ ਗੂੜਾ, ਗਹਿਰਾ ਤੇ ਤੀਖਣ ਜ਼ਖਮ ਹੋ ਗਿਆ, ਜਿਸ ਦੇ ਨਤੀਜੇ ਵਜੋਂ ਦ੍ਰੋਪਦੀ ਨੂੰ ਭਰੀ ਸਭਾ ਵਿੱਚ ਨਗਨ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕੁਰਸ਼ੇਤਰ ਵਿੱਚ ਮਹਾਭਾਰਤ ਜੰਗ ਹੋਇਆ, ਜਿਸ ਭਿਆਨਕ ਲੜਾਈ ਵਿੱਚ ਬੇਅੰਤ ਖਲਕਤ ਮਾਰੀ ਗਈ। ਅੰਦਰ ਸਭਾ ਦੁਸ਼ਾਸਨ ਹੈ, ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ। ਗੁਰਬਾਣੀ ਵਿੱਚ ਫਿੱਕਾ ਬੋਲਣ ਦੀ ਇਉਂ ਨਿਖੇਧੀ ਤੇ ਮਨਾਈ ਕੀਤੀ ਗਈ ਹੈ, ਨਾਨਕ ਫਿੱਕੇ ਬੋਲੀਐ ਤਨ ਮਨ ਫਿੱਕਾ ਹੋਏ। ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਤਨੀ, ਹੇ ਆਓ ਨਾ ਕਹਿ ਠਾਏ, ਮਾਨਕ ਸਭ ਅਮੋਲ ਵੇ, ਸਭਨਾ ਮਨ ਮਾਨਕ ਠਾਹਨ ਮੂਲ ਮਚਾਂਗਵਾ, ਜੇ ਤੋ ਪਿਰਿਆ ਦੀ ਸਿੱਖ, ਹੇ ਆਓ ਨਾ ਠਾਹੇ ਕਹੀਦਾ, ਕਿਸੇ ਦਾ ਦਿਲ ਨਾ ਦੁਖਾ। ਜਿਸ ਤਰ੍ਹਾਂ ਕੰਡਾ ਉਸੇ ਵੇਲੇ ਕੱਢ ਦਿੱਤਾ ਜਾਵੇ ਤਾਂ ਉਸ ਕੰਡੇ ਤੋਂ ਉਪਜਣ ਵਾਲੇ ਦੁੱਖ ਕਲੇਸ਼ ਤੋਂ ਬਚ ਜਾਈਦਾ ਹੈ, ਉਸੇ ਤਰ੍ਹਾਂ ਜੇਕਰ ਤਾਨਿਆ ਮੇਨਿਆ ਅਥਵਾ ਕੌੜੇ ਤੀਖਣ ਬੋਲਾਂ ਨੂੰ ਉਸੇ ਵੇਲੇ ਹੋਉ ਜਾਂ ਕੋਈ ਨਾ ਕਹਿ ਕੇ ਭੁਲਾ ਦਿੱਤਾ ਜਾਵੇ ਤਾਂ ਇਹਨਾਂ ਬੋਲਾਂ ਦਾ ਸਾਡੇ ਹਿਰਦੇ ਉੱਤੇ ਕੋਈ ਅਸਰ ਨਹੀਂ ਹੋ ਸਕਦਾ। ਪਰ ਜੇ ਇਹਨਾਂ ਤਾਨਿਆਂ ਮੀਨਿਆਂ ਦੇ ਕਟਾਖ ਮਈ ਚ ਖੁਬਵੇਂ ਤੀਰਾਂ ਦੀ ਮੁੜ ਮੁੜ ਯਾਦ ਜਾਂ ਸੰਗਤ ਕੀਤੀ ਜਾਵੇ ਤਾਂ ਇਹ ਅਤਿਅੰਤ ਮਾਨਸਿਕ ਦੁੱਖਾਂ ਦਾ ਕਾਰਨ ਬਣਦੇ ਹਨ ਅਤੇ ਸਾਡੇ ਤਨ ਮਨ ਹਿਰਦੇ ਅਤੇ ਅੰਤਸ਼ਕਰਨ ਵਿੱਚ ਤਸ ਵਸ ਰਸ ਕੇ ਅਗਲੇ ਜਨਮਾਂ ਵਿੱਚ ਰੂਹ ਦੇ ਨਾਲ ਜਾਂਦੇ ਹਨ। ਇੱਥੇ ਹੀ ਬਸ ਨਹੀਂ, ਐਸੇ ਕਟਾਖ ਮਈ ਤੀਖਣ ਬੋਲਾਂ ਨੂੰ ਮਨ ਵਿੱਚ ਘੋਟ ਕੇ ਅਭਿਆਸ ਕਰਦਿਆਂ ਇਹ ਅੱਖਰ ਰੂਪ ਮਾਨ ਹੋ ਕੇ ਸਾਕਸ਼ਾਤ ਹੋ ਜਾਂਦੇ ਹਨ, ਮਾਨਸਿਕ ਭੂਤ ਪ੍ਰੇਤ ਦੀ ਸ਼ਕਲ ਧਾਰ ਕੇ ਸਾਨੂੰ ਡਰਾਉਂਦੇ ਰਹਿੰਦੇ ਹਨ ਅਤੇ ਉਹਨਾਂ ਕਟਾਖ ਮਈ ਬੋਲਾਂ ਦੀ ਅਨਹੁੰਦੀ ਆਵਾਜ਼ ਸਾਡੇ ਸੂਖਮ ਕੰਨਾਂ ਵਿੱਚ ਦਿਨ ਰਾਤ ਗੂੰਜਦੀ ਰਹਿੰਦੀ ਹੈ, ਜਿਸ ਨਾਲ ਅਸੀਂ ਹੋਰ ਵੀ ਦੁਖੀ ਹੁੰਦੇ ਜਾਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਅਸੀਂ ਇਹਨਾਂ ਤਾਨਿਆਂ ਮੇਨਿਆਂ ਨੂੰ ਮੁੜ ਮੁੜ ਯਾਦ ਦੁਆਰਾ ਘੋਟ ਘੋਟ ਕੇ ਡਰਾਉਣੇ ਪ੍ਰੇਤਾਂ ਵਾਂਗ ਰੂਪਮਾਨ ਬਣਾ ਕੇ ਉਹਨਾਂ ਨਾਲ ਦਿਨ ਰਾਤ ਮੇਲ ਜੋਲ ਅਥਵਾ ਸੰਗ ਕਰਦੇ ਰਹਿੰਦੇ ਹਾਂ ਅਤੇ ਸੂਖਮ ਤੌਰ 'ਤੇ ਵਾਦ ਵਿਵਾਦ 'ਤੇ ਝਗੜੇ ਕਰਦੇ ਹਾਂ। ਐਸੀ ਲਗਾਤਾਰ ਕੁਲਝਣਾਂ ਨਾਲ ਦਿਮਾਗ 'ਤੇ ਅਤਿਅੰਤ ਭੈੜਾ ਅਸਰ ਹੁੰਦਾ ਹੈ। ਹਾਂਜੀ, ਕੀ ਅਸਰ ਹੁੰਦਾ ਹੈ ਇਹ ਸਭ ਕਰਨ ਨਾਲ? ਜਿਸ ਨਾਲ ਵਹਿਮ ਦੇ ਸ਼ਿਕਾਰ ਹੋ ਕੇ ਮਾਨਸਿਕ ਰੋਗੀ ਅਤੇ ਪਾਗਲ ਵੀ ਹੋ ਜਾਂਦਾ ਹੈ। ਇਸ ਦੇ ਬਿਲਕੁਲ ਉਲਟ, ਹਾਂਜੀ ਹੁਣ ਉਲਟ, ਜਦ ਮਿੱਠੇ ਬੋਲ, ਪਿਆਰੇ ਬੋਲ, ਗੁਰਮੁਖ ਪਿਆਰਿਆਂ ਦੀ ਬਚਨ, ਇਸ ਦੇ ਬਿਲਕੁਲ ਉਲਟ ਜਦ ਗੁਰਪ੍ਰਸਾਦ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਸਤਸੰਗੀਆਂ ਪਾਸੋਂ ਗੁਜ਼ਰੇ ਹੋਏ ਪਿਆਰ ਵਾਲੇ ਗੁਰਮੁਖਾਂ ਦੀਆਂ ਸ਼ਰਧਾ ਭਾਵਨੀਆਂ ਵਾਲੀਆਂ ਗੱਲਾਂ ਜਾਂ ਕਥਾ ਕਹਾਣੀਆਂ ਸੁਣਦੇ ਹਾਂ ਤਾਂ ਇਹਨਾਂ ਗੁਰਮੁਖ ਪਿਆਰਿਆਂ ਦੀ ਖਿਆਲੀ ਸੰਗਤ ਕਰ ਰਹੇ ਹੁੰਦੇ ਹਾਂ ਅਤੇ ਅਸੀਂ ਉਹਨਾਂ ਦੇ ਗੁਰਮੁਖੀ ਸਰੂਪ ਦੇ ਦਰਸ਼ਨ ਕਰਦੇ ਹਾਂ। ਹਾਂਜੀ, ਉਹਨਾਂ ਨਾਲ ਮੇਲ ਮਿਲਾਪ ਕਰਦੇ ਹਾਂ, ਸਤਸੰਗਤ ਕਰਦੇ ਹਾਂ, ਸਾਧ ਸੰਗਤ ਕਰਦੇ ਹਾਂ। ਹਾਂਜੀ, ਧਿਆਨ ਦੇਣ ਯੋਗ ਹੈ ਗੁਜ਼ਰੇ ਹੋਏ ਪਿਆਰ ਵਾਲੇ ਗੁਰਮੁਖਾਂ ਦੀਆਂ ਸ਼ਰਧਾ ਭਾਵਨੀਆਂ ਵਾਲੀਆਂ ਗੱਲਾਂ, ਫਿਰ ਅਸੀਂ ਉਹਨਾਂ ਨਾਲ ਲੇਵਾ ਦੇਵੀ ਕਰਦੇ ਹਾਂ, ਆਤਮਕ ਲਾਹਾ ਲੈਂਦੇ ਹਾਂ, ਆਤਮਕ ਵਣਜ ਵਪਾਰ ਕਰਦੇ ਹਾਂ, ਪ੍ਰੇਮ ਭਾਵਨਾ ਮਾਣਦੇ ਹਾਂ, ਪਰਮ ਰਸ ਪੁੰਚਦੇ ਹਾਂ, ਸ਼ਰਧਾ ਭਾਵਨੀ ਉਪਜਦੀ ਹੈ, ਰਹੱਸਮਈ ਰੰਗ ਮਾਣਦੇ ਹਾਂ, ਪ੍ਰੇਮ ਸੁਪਨਾ ਵਿੱਚ ਉਡਾਰੀਆਂ ਲਾਉਂਦੇ ਹਾਂ, ਪ੍ਰੀਤ ਡੋਰੀ ਦੀ ਪੀਂਘ ਝੂਟਦੇ ਹਾਂ, ਆਤਮਕ ਰਸ ਵਿੱਚ ਅਲਮਸਤ ਮਤਵਾਰੇ ਹੁੰਦੇ ਹਾਂ, ਸੁਖ ਸ਼ਾਂਤੀ ਮਾਣਦੇ ਹਾਂ, ਹਾਂਜੀ ਜਨਮ ਸਫਲਾ ਕਰਦੇ ਹਾਂ, ਜਮਾਂ ਤੋਂ ਬਚਦੇ ਹਾਂ, ਆਵਾਗਮਨ ਦੇ ਫੇਰ ਤੋਂ ਬਚਦੇ ਹਾਂ, ਇੱਥੋਂ ਤੱਕ ਕਿ ਗੁਰੂ ਦੇ ਚਰਨਾਂ ਵਿੱਚ ਸਮਾਉਂਦੇ ਹਾਂ। ਇਸ ਆਤਮਕ ਗੁਰਮੁਖ ਅਵਸਥਾ ਵਿੱਚ ਜੇ ਕੋਈ ਸਾਨੂੰ ਬੋਲ ਜਾਂ ਤਾਨਾ ਮੀਨਾ ਵੀ ਮਾਰੇ ਤਾਂ ਫਿਰ ਸਾਡਾ ਮਨ ਨਹੀਂ ਪਕੜਦਾ, ਉੱਤੋਂ ਦੀ ਲੰਘ ਜਾਂਦਾ ਹੈ ਅਥਵਾ ਸੁਣ ਕੇ ਅਣਸੁਣਾ ਹੋ ਜਾਂਦਾ ਹੈ। ਐਸੀ ਉੱਚੀ ਸੁੱਚੀ ਅਵਸਥਾ ਨੂੰ ਇਉਂ ਸਨਮਾਨਿਆ ਗਿਆ ਹੈ, ਏਕ ਬੋਲ ਵੀ ਖਵਤੋ ਨਾਹੀ, ਸਾਧ ਸੰਗਤ ਸੀਤ ਲਈ। कोई भला कहो भावें बुरा कहो हम तन दियो है टार। उस्तत निंदा नानक जी मैं हब विजाई छोड़िया हब किज त्यागी हब्बे साक कुड़ावे डिठे तो पल्ले तैडे लागी। इस गुरमुखी अवस्था विच रसना तो मिठे दिल खिचवे बोल ही निकलनगे। जिन्हां नूं सुन के या उन्हां नूं याद करके अथवा संगत करके होर सत्संगियां ते निकटवर्ती रूहां नूं भी लाभ मिलदा है। गुरमुख बोले सो थाए पाए मनमुख किछ थाए न पाई। दूजे लफ्जां विच प्यारे मिठे सुखावें दिल खिचवें बचना द्वारा कठोर मनूर हिरदियां विच भी प्यार उपजदा है। हाँ जी कठोर हिरदियां नूं भी बदलिया जा सकता है। किवें? प्यारे मिठे सुखावें दिल खिचवें बचना द्वारा कठोर मनूर हिरदियां विच भी प्यार उपजदा है ते आत्मक प्रसन्नता अते शांति मिलती है। इसे लई सानू मिठे बचन बोलन दा ताकीदी हुकम है। निवन सो अखर खवन गुण जेबा मनिया मंत ए त्रै पैणे वेस कर तां वस आवी कंत। बलिहारी तिन्ना गुरसिखा गुरमत बोल बोल दे मिठा। गुरबाणी सतगुरु जी दे मुखार बिंदु विच्चों उछरी हुई है। ये बाणी अथवा बचन सतगुरां दे रसमई मिठे अते परम रस वाले आत्मक हिरदे दियां सूखम प्रेम स्वपना दी लखाइक है, जिस करके इस बाणी नूं तुर्की बाणी अथवा सतगुरु बचन कहा गया है। ऐसी इलाही बाणी दे पाठ करन सरवन करन विचार करन अंतरीव भाव मानन कीर्तन करन संगत करन रस लैन रंग मानन अते जीओ जानन नाल जग्या सुबाणी रूप ही हो जांदा है अते सतगुरु जी दी समीपता अते दर्शना दा वडभागी बनदा है। अमृत बाणी हर हर तेरी सुन सुन होवे परम गत मेरी। जलन बुझी शीतल होए मनुआ सतगुरु का दर्शन पाए जियो। सतगुरु बचन तुम्हारे निर्गुण निस्तारे। हाँ जी इस तो अगे बचना दी संगत तो बाद है निगाह दी संगत। बिजली दा करंट तारा विच गुप्त रावरिया भरपूर हुंदा है, पर इस करंट दा प्रगटावा किसे खास पॉइंट जेहा की बल्ब राही प्रगट हुंदा है। करंट दी शक्ति अनुसार ही बल्ब विचो घट या वध रोशनी प्रगट हुंदी है। हर एक जीव दे अंतर आत्मे इलाही जीवन रों डिवाइन करंट हमेशा गुप्ती रव रही भरपूर है। ए इलाही जीवन रों अथवा रब्बी जोत दे प्रगटावे दा बाहर मुखी पॉइंट साडियां अखां हन। इस जोत दी रोशनी दा अखां राही प्रगटावा साडे मन दी रंगत अनुसार वधदा घटदा रहिंदा है। हाँ जी इस जोत दी रोशनी दा अखां राही प्रगटावा साडे मन दी रंगत अनुसार वधदा घटदा रहिंदा है। जे साडे मन दी रंगत बहुत मैली होवे तां अखां दी रोशनी भी मलीन हो जांदी है। इस ते उल्ट जे मन निर्मल होवे तां साडी निगाह दी जोत शक्तिमान ते तीखण हो जांदी है। दूजे लफ्जां च साडी निकाह दी शक्ति उत्ते साडे मन दी रंगत दा असर हुंदा है। इहो कारण है कि जद मन क्रोध विच हुंदा है तां साडी निगाह डरावनी हो जांदी है अते जे साडे मन विच हमदर्दी तरस प्यार दे वलवले होण तां साडी निगाह अथवा नदर विच इन्हां दैवी गुणां दी झलक दिखाई दिंदी है। होता है राजे इश्क मुहब्बत का इन्हीं से पर्दा फाश, आंखें जुबा नहीं हैं मगर बेजुबा नहीं। मलीन ते नीवी पावना वाली निगाह द्वारा ही काम क्रोध लोभ मोह डर शक साड़ा ईरखा द्वैत किरणा ते वैर विरोध दे वलवलियां अते पावनावां दा प्रतख प्रगटावा हुंदा है। दूजे पासे दैवी गुणा दियां भावनावां वाली निगाह द्वारा हमदर्दी, दया, खिमा, सत्कार, श्रद्धा, भरोसा, प्रेम, प्रीत, प्यार, परोपकार दियां प्रबल भावनावां दा प्रगटावा हुंदा है। दूजे लफ्जां विच साडे मन दी रंगत ही साडी ऐनक है, जिस अनुसार साडी निगाह दी चंगी माड़ी झलक दा प्रगटावा हुंदा है। हाँ जी, जद इक्को सतह वेवलेंथ वालियां दो रूहां दियां निगाहां दा मेल या संगत हुंदी है तां एक दूजे वल खिचियां जांदियां हन। इसनू कुदरती मेल किया जाता है जो अत्यंत सुहावना ते सुखदाई हुंदा है। इसे तरह इक्को सतह उत्ते प्यार वालियां दो रूहां दियां निगाहां मिल जान तां उसनू अंतर आत्मे मेल, आत्मक संगत, दिलां दे सौदे, रूहां दी लेवा देवी, प्रीत प्रेम, प्यार प्रीत डोरी, चुप प्रीत इश्क कहा जाता है। ऐसी निगाह दी एक तकनी द्वारा दो रूहां दे मेल नू गुरबाणी विच सन्मान्या गया है। अंतर आत्मै जो मिलै, मिलिया कहिए सोए। गुरबाणी तिन्ना गुरसिखां, मन मेली कर मेल मिलन दे। सतगुरु दी नदर करम अते बख्शिया होया गुरमुख प्यारियां दी निगाह राही, हाँ जी की फल मिलता है, उन्हां दी निगाह राही जन्मा जन्मा दी मैल कट्टी जांदी है, कोट पाप कट्टे जांदे हन, मन निर्मल हो जांदा है, मन रब्बी प्यार दी खिच खान लगदा है, मन दी कसवटी उचेरी हुंदी जांदी है, चुनौती भी सही हुंदी जांदी है, विवेक बुद्धि प्रकाशित हुंदी है। हाँ जी, उन्हां दी निगाह राही हुक्म बुझिया जांदा है, आवागमन मिट जांदा है, जमा तो छुटकारा हो जांदा है। जिनको नदर करम तिनकार, नानक नदरी नदर निहाल, जिसनो तेरी नदर ना लेखा पुछिए, कृपा कटाक अवलोकन कीनो, दास का दुख बिदारियो। इस तरह निगाह दे मेल द्वारा ही जीवां दी आपस विच चंगी या माड़ी संगत अनुसार लेवा देवी हुंदी रहिंदी है। इस निगाह द्वारा मेल अथवा संगत दे नतीजियां दा उदाहरण दिता जांदा है। इत्थे इस्त्री दी हस्ती इक्को हुंदी है, पर उसनू देखन वालियां अखां दे पिछे भावना अनुसार ही निगाह द्वारा संगत ते लेवा देवी हुंदी है। जिहो जी निगाह है उस वल ओ जी लेवा देवी है। उदाहरण दे तौर ते इक्को स्त्री नू बच्चा मां दी भावना नाल लाड करदा है, भरा भैण दी भावना नाल प्यार करदा है, मां बाप बेटी दी भावना नाल प्रतिपालदे हन, पति पत्नी दी भावना नाल प्यार करदा है, पराए नारी दा स्वरूप देखदे हन, कामी वाशना नाल तकदे हन। इस दा मतलब यह है कि असी मन दी भावना रूप ऐनक दे रंग अनुसार ही हर एक चीज या जीव नू वेखदे हां, समझदे हां, परखदे हां, संग करदे हां, वर्त वर्तारा करदे हां, लेवा देवी करदे हां, वणज व्यापार करदे हां। दूजे लफ्जां विच साडी निगाह दे पिछोकड़ विच मानसिक अते आत्मक रंगत अते शक्ति अनुसार ही एक दूजे उत्ते प्रभाव पैंदा है। इसे तरह शरदालू जन, हां जी शरदालू जन गुरुआं, अवतारां, साधां, संतां अथवा रब प्रति भी आपो अपनी भावना अनुसार श्रद्धा भावनी रखदे हन, आपो अपनी भावना अनुसार दर्शन करते हैं, संगत करते हैं, सेवा करते हैं, पूजा करते हैं, आपो अपनी भावना अनुसार लेवा देवी करते हैं, ते लाहा लेंदे हैं। गुरबाणी विच इसनु यों दर्शाया है, सतगुरु सेवे त सब किछ पाए, जेही मनसा कर लागे तेहा फल पाए, सतगुरु नु जेहा को इच्छदा तेहा फल पाए कोई। दूजे लफ्जां विच निगाह राही असी मन दी रंगता असर बाहर प्रगट करदे हां अते बाहरों अखां राही जो वेखदे हां उसका असर अथवा प्रभाव अपने मन चित ते अंतशकरण विच लै जांदे हां, जिस नाल मन दी रंगत बदलदी रहिंदी है। हां जी, मन दी रंगत बाहर प्रगटाउंदे हां ਤੇ ਬਾਹਰੋਂ ਅਸਰ ਲੈ ਜਾਂਦੇ ਹਾਂ, ਜਿਹਦੇ ਨਾਲ ਫਿਰ ਮਨ ਦੀ ਰੰਗਤ ਬਦਲਦੀ ਰਹਿੰਦੀ ਹੈ। ਇਸ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਸੰਤਾਂ, ਭਗਤਾਂ, ਮਹਾਪੁਰਖਾਂ ਦੇ ਦਰਸ਼ਨਾਂ ਦੁਆਰਾ ਸੰਗਤ ਕਰਨ ਨਾਲ ਬੇਅੰਤ ਦੈਵੀ ਗੁਣ ਉਪਜਦੇ ਹਨ। ਗੁਰਬਾਣੀ ਵਿੱਚ ਵੀ ਮਹਾਪੁਰਖਾਂ ਦੇ ਦਰਸ਼ਨ ਦੀਦਾਰਨ ਕਰਨ ਲਈ ਇਉਂ ਪ੍ਰੇਰਨਾ ਕੀਤੀ ਗਈ ਹੈ, ਜਾਚਨਾ ਸਿਖਾਈ ਹੈ, ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਪੇਟਤ ਹੋਤ ਨਿਹਾਲ। ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ, ਨੈਣ ਨਿਹਾਲੀ ਤਿਸ ਪੁਰਖ ਦਿਆਲੈ। ਜਿਨ ਡਿੱਠਿਆ ਮਨ ਰਹਿਸੀਐ, ਕਿਉਂ ਪਾਈਐ ਤਿਨ ਸੰਗ ਜੀਓ, ਸੰਤ ਸਜਨ ਮਨ ਮਿੱਤਰ ਸੇ, ਲਾਇਨ ਪ੍ਰਭ ਸਿਓ ਰੰਗ ਜੀਓ। ਗੁਰਸਿੱਖੀ ਦਾ ਦੇਖਣਾ ਗੁਰਮੁਖ ਸਾਧ ਸੰਗਤ ਗੁਰਦੁਆਰਾ, ਨਿਗਾਹ ਅਥਵਾ ਨਦਰ ਦੁਆਰਾ ਮਨ ਦੀ ਸਿਹਤ ਅਨੁਸਾਰ ਹੀ ਮੇਲ, ਸੰਗ, ਸੰਗਤ, ਪਰਸਨਾ, ਸਾਂਝ, ਲੇਵਾ ਦੇਵੀ, ਵਿਵਹਾਰ ਹੁੰਦਾ ਹੈ। ਸੋ ਚਾਰ ਤਰ੍ਹਾਂ ਦੀ ਸੰਗਤ ਇੱਥੇ ਅਸੀਂ ਪੜ੍ਹੀ ਇਸ ਲੇਖ ਵਿੱਚ। ਅੱਗੇ ਹੋਰ ਕੁਝ ਕੁ ਸੰਗਤ ਦੇ ਕੀ ਲਾਭ ਹਨ, ਕੁਸੰਗਤ ਦੇ ਕੀ ਨੁਕਸਾਨ ਹਨ, ਇਹ ਸਭ ਸੰਗਤ ਵਿਸ਼ੇ 'ਤੇ ਜੋ ਲੇਖਾਂ ਦੀ ਲੜੀ ਹੈ ਗੁਰਮੁਖ ਪਿਆਰਿਆਂ ਦੀ ਲਿਖੀ ਹੋਈ, ਇਹ ਤੁਸੀਂ ਆਪ ਲੈ ਕੇ ਪੜ੍ਹ ਸਕਦੇ ਹੋ ਜੀ। ਸੋ ਇਹ ਲੇਖ ਨੰਬਰ 83 ਭਾਗ 6। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।